very warm welcome to this online sermon from Emmanuel Church, Handsworth, Birmingham, UK. May you be blessed as you listen to the preaching of God's Word.
Good morning, everyone. Can I begin by bringing you warm greetings from my church, Monihill Church in Kings Norton, Birmingham. Kings Norton, Birmingham, Village Bring Monihill Church, If you have a Bible with you, could you keep it open at the passage that we read together in Isaiah
9?
We're looking at verses 2 to 7. And it's quite appropriate that we look at these verses at this Christmas time. Because it speaks of the coming of the Messiah. The one who would be the savior of his people. Now this is not the first promise in the Bible of the coming of Jesus. The very first promise in the Bible is found in the third chapter of the Bible.
In
Genesis chapter 3, verse 15, God speaks to Satan. And he talks about somebody who is going to come. And he says of him, he will crush your head. And who is he speaking of? The promised one, Jesus. Centuries go by. And God's plan unfolds. He calls one man to himself, Abraham. And as time goes by, this promise is underlined. Abraham becomes a family.
Abraham parivar ho janda.
The family becomes a people.
Phir us parivar to lok ban jande hai.
Known as the children of Israel.
Phir oho jane jande hai gaya ke Israel di Israel got de lok.
We then come to this promise, this prophecy from Isaiah.
Phir assi itthe pahunchde hai gaye Isaiah di kitab vich jithe vaida kita gaya hai.
Now, it's impossible to tell exactly when it was written. But it's estimated it's about 700 years before Jesus was born. Now, these Old Testament prophets like Isaiah, they spoke into the circumstances of their own day. But their words had another meaning far beyond the day in which they lived. Now we just want to spend a few moments this morning looking at these verses as they relate to Jesus. I'm going to look at them under three general headings. The first heading is really what Christmas is all about. And this is it. Light has broken into the darkness. We see that in verse 2. The people walking in darkness have seen a great light. On those living in the land of deep darkness, a light has dawned. What are we to understand by darkness? There are several ways that we can understand it. The first is the darkness of ignorance. Perhaps somebody tells us something that we didn't know. And we might respond by saying, I didn't know, I was kept in the dark. It
In our culture, there is great ignorance about God.
ਸਾਡੇ ਸਮਾਜ ਦੇ ਵਿੱਚ ਭਾਈ ਕਹਿ ਰਿਹਾ ਹੈਗਾ ਹੈ ਕਿ ਲੋਕੀ ਬਹੁਤ ਲਾਪਰਵਾਹ ਹਨ ਪਰਮੇਸ਼ਰ ਦੇ ਬਾਰੇ.
People don't know their Bibles.
ਲੋਕਾਂ ਨੂੰ ਆਪਣੀ ਬਾਈਬਲ ਨਹੀਂ ਜਾਣਦੇ.
They don't know the truth about God.
ਪਰਮੇਸ਼ਰ ਦੀ ਜਿਹੜੀ ਸੱਚਾਈ ਹੈ ਉਹਦੇ ਬਾਰੇ ਨਹੀਂ ਜਾਣਦੇ.
And so they invent ideas about God which are not found in the Bible.
ਫਿਰ ਉਹ ਕੀ ਕਰਦੇ ਆ ਆਪਣੀ ਸੋਚ ਦੇ ਨਾਲ ਉਹ ਖਿਆਲ ਜਿਹੜੇ ਹੈਗੇ ਆ ਪਰਮੇਸ਼ਰ ਬਾਰੇ ਬਾਈਬਲ 'ਚ ਜਿਹੜੇ ਨਹੀਂ ਮਿਲਦੇ ਹੈਗੇ ਉਹਨਾਂ ਨੂੰ ਉਹ ਰੱਖ ਲੈਂਦੇ.
I remember having a discussion with a friend on this subject.
ਇਸ ਬਾਰੇ ਮੈਂ ਕਿਸੇ ਆਪਣੇ ਮਿੱਤਰ ਨਾਲ ਗੱਲ ਕੀਤੀ ਸੀ.
And he began his sentence like this.
ਉਹਨੇ ਇਸ ਤਰ੍ਹਾਂ ਗੱਲ ਸ਼ੁਰੂ ਕੀਤੀ.
You see, the kind of God I like to believe in is
ਜਿਸ ਤਰ੍ਹਾਂ ਦਾ ਪਰਮੇਸ਼ਵਰ ਜਿਹਨੂੰ ਮੈਂ ਪਸੰਦ ਕਰਦਾ ਉਹ ਇਹੋ ਜਿਹਾ ਹੋਣਾ ਚਾਹੀਦਾ.
Now, whenever you hear a sentence like that,
ਬਹੁਤ ਵਾਰੀ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ.
You know the person is not going to be talking about the true God.
ਪਰ ਅਸੀਂ ਇਹ ਜਾਣਦੇ ਹਾਂ ਕਿ ਜਿਸ ਵੇਲੇ ਇਸ ਤਰ੍ਹਾਂ ਗੱਲ ਸ਼ੁਰੂ ਕਰਦੇ ਹਨ ਵੀ ਉਹ ਸੱਚੇ ਪਰਮੇਸ਼ਰ ਦੀ ਗੱਲ ਨਹੀਂ ਕਰ ਰਿਹਾ.
It's going to be an invention from their own imagination.
ਉਹਨੇ ਆਪਣੀ ਸੋਚ ਦੇ ਮੁਤਾਬਕ ਜਿਹੜਾ ਪਰਮੇਸ਼ਰ ਬਣਾਇਆ ਹੈ ਹੋਇਆ ਹੈ ਉਹਦੇ ਬਾਰੇ ਉਹਨੇ ਗੱਲ ਕਰਨੀ.
It's an idol.
ਉਹ ਹੈਗੀ ਹੈ ਮੂਰਤੀ ਪੂਜਾ.
You remember the apostle Paul was talking to the people of Athens.
ਅਥਨੀਆਂ ਦੇ ਲੋਕਾਂ ਦੇ ਨਾਲ ਪੌਲਸ ਜਿਸ ਵੇਲੇ ਗੱਲ ਕਰ ਰਿਹਾ ਸੀ.
The Athens in those days was a city given over to idols.
ਉਹ ਜਿਹੜਾ ਸ਼ਹਿਰ ਸੀਗਾ ਅਥਨੀਆਂ ਉਹ ਉੱਥੇ ਬਹੁਤ ਜ਼ਿਆਦਾ ਹੀ ਮੂਰਤੀ ਪੂਜਾ ਹੁੰਦੀ ਸੀ.
There was great spiritual darkness.
ਉੱਥੇ ਬਹੁਤ ਹੀ ਆਤਮਿਕ ਤੌਰ ਤੇ ਹਨੇਰਾ ਸੀ.
And he saw an idol with this inscription.
ਉਹਨੇ ਇੱਕ ਮੂਰਤੀ ਦੇਖੀ ਬਹੁਤ ਵੱਡੀ ਜਿਹਦੇ ਉੱਤੇ ਇਹ ਕੁਝ ਲਿਖਿਆ ਹੋਇਆ ਸੀ.
To the unknown God.
ਅਣਡਿੱਠਾ ਪਰਮੇਸ਼ਰ ਜਿਸ ਪਰਮੇਸ਼ਰ ਨੂੰ ਅਸੀਂ ਜਾਣਦੇ ਨਹੀਂ ਹਾਂ.
So, as the Apostle Paul begins to explain to them about the true God, he said to them, you are ignorant of the very thing you worship.
ਜਿਸ ਪਰਮੇਸ਼ਰ ਦੀ ਤੁਸੀਂ ਉਪਾਸਨਾ ਕਰਦੇ ਹੋ ਉਸੇ ਪਰਮੇਸ਼ਰ ਦੇ ਤੁਸੀਂ ਅਣਜਾਣ ਹੋ.
So we have the darkness of ignorance.
ਇੱਥੇ ਦੇਖਦੇ ਹਾਂ ਕਿ ਜਿਹੜਾ ਕਿ ਹਨੇਰਾ ਹੈਗਾ ਉਹਦੀ ਲਾਪਰਵਾਹੀ.
And then there's the darkness of evil.
ਇੱਕ ਹੈਗਾ ਹਨੇਰਾ ਜਿਹਦੇ ਵਿੱਚ ਬੁਰਾਈ ਹੁੰਦੀ.
Or the darkness of sin.
ਉਹ ਜਿਹੜਾ ਕਿ ਪਾਪ ਹੁੰਦਾ.
Somebody may be talking about a book they've read, a novel.
ਹੋ ਸਕਦਾ ਕਿ ਕਿਸੇ ਨੇ ਕਿਤਾਬ ਪੜ੍ਹੀ ਹੋਵੇ ਉਹਦੇ ਬਾਰੇ ਗੱਲ ਕਰਦੇ ਹੋਣ.
And you ask them what it's like.
ਜੇ ਤੁਸੀਂ ਉਹਨੂੰ ਪੁੱਛੋ ਕਿ ਹਾਂ ਜਿਹੜੀ ਕਿਤਾਬ ਪੜ੍ਹੀ ਹੈਗੀ ਉਹਦੇ ਬਾਰੇ ਤੂੰ ਦੱਸ.
And they might say, it's very dark.
ਉਹ ਬਹੁਤ ਹਨੇਰੇ ਵਾਲੀ ਉਹ ਗਨਹਰੇ ਨੇ ਹਨੇਰੇ ਦੀਆਂ ਗੱਲਾਂ.
Sometimes films can be very dark.
ਫਿਲਮਾਂ ਵੀ ਬਹੁਤ ਜਿਹੜੀਆਂ ਹੈਗੀਆਂ ਜਾਨੀ ਕਿ ਡਰਾਉਣ ਵਾਲੀਆਂ ਫਿਲਮਾਂ ਜਿਹੜੀਆਂ ਹੈਗੀਆਂ ਹਨੇਰੇ ਦੀਆਂ ਹੁੰਦੀਆਂ.
That means they're talking about human nature in its worst aspects.
ਜਿਸ ਵੇਲੇ ਉਹਨਾਂ ਦੇ ਗੱਲ ਬਾਰੇ ਗੱਲ ਕਰਦੇ ਹਨ ਕਿਤਾਬਾਂ ਦੇ ਬਾਰੇ ਜਾਂ ਫਿਲਮਾਂ ਦੇ ਬਾਰੇ ਉਹ ਇਹ ਗੱਲ ਕਰਦੇ ਹਨ ਕਿ ਜੋ ਇਨਸਾਨੀਅਤ ਜਾਤ ਜਿਹੜੀ ਉਹਦੇ ਵਿੱਚ ਬੁਰਾਈ ਹੈਗੀ ਆ ਜਿੰਨੀ ਜ਼ਿਆਦਾ ਬੁਰਾਈ ਹੈਗੀ ਆ ਉਹ ਵਾਰਕ ਗੱਲਾਂ ਕਰਕੇ ਦੱਸਦੇ ਹਨ.
I don't know if you ever check out the listings for TV programs.
Je tusi pata nahi vi tusi check karde ho ki ha ke TV te program kehda kehda aa reha hai.
It can be very discouraging.
Ho sakda ke asi program nu dekhiye ki aha program hai gaya oh dekh ke asi bahut zyada hi nirash hoye ki keho ja program hona.
We have the news channels.
Sade ko jithe asi khabra sunde ho
vi hai. We have the sports channels.
Jithe khidari khedda khedde ho vi dikhaye jande han.
And what's left?
Kithe baki ki reh gaya?
Murder stories.
ਫਿਰ ਉੱਥੇ ਹੁੰਦਾ ਕਿ ਜਿੱਥੇ ਖੂਨ ਦੀਆਂ ਕਹਾਣੀਆਂ ਹੁੰਦੀਆਂ ਖੂਨ ਹੋਇਆ
whether real stories of real life murders
ਤੇ ਕਈ ਵਾਰੀ ਇਸ ਤਰ੍ਹਾਂ ਦੀ ਕਹਾਣੀਆਂ ਹੁੰਦੀਆਂ ਕਿ ਜਿਹੜੀ ਕਿ ਸੱਚਮੁੱਚ ਬੀਤ ਚੁੱਕਾ ਹੁੰਦਾ ਦੁਨੀਆਂ ਦੇ ਵਿੱਚ ਉਹਨਾਂ ਦੀ ਕਹਾਣੀਆਂ ਬਣਾਈਆਂ ਹੁੰਦੀਆਂ ਉਹ ਦਿਖਾਉਂਦੇ ਨੇ
there's no shortage of programs dealing with the occult
ਹਾਂ ਕਿ ਜਿਹੜੇ ਕਿ ਮਹਿਕਮੇ ਬਣੇ ਹੋਏ ਹੈਗੇ ਆ ਜਿਨ੍ਹਾਂ ਨੂੰ ਲੋਕਾਂ ਨੂੰ ਫਸਾਇਆ ਹੋਇਆ ਹੈਗਾ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਦਿਖਾਇਆ ਜਾਂਦਾ ਹੈਗਾ ਆ ਉਹਦੇ ਵਿੱਚ ਕੋਈ ਘਾਟਾ ਨਹੀਂ ਹੁੰਦਾ.
So we are surrounded in our culture by the darkness of sin and evil.
ਬੁਰਾਈ ਤੇ ਪਾਪ ਦਾ ਜਿਹੜਾ ਹਨੇਰਾ ਹੈਗਾ ਆ ਸਾਨੂੰ ਉਹਨੇ ਘੇਰਿਆ ਹੋਇਆ ਹੈ.
And then there is the darkness of unbelief.
ਤੇ ਇਹ ਵੀ ਹਨੇਰਾ ਹੈਗਾ ਆ ਕਿ ਜਿਸ ਵੇਲੇ ਅਸੀਂ ਕਹਿੰਦੇ ਆ ਕਿ ਸਰ ਅਨਵਿਸ਼ਵਾਸ ਹੋ ਜਾਂਦਾ.
So the Bible speaks of unbelief as blindness.
ਜਿਸ ਵੇਲੇ ਅਨਵਿਸ਼ਵਾਸ ਦੀ ਗੱਲ ਹੁੰਦੀ ਆ ਬਾਈਬਲ ਦੱਸਦੀ ਆ ਕਿ ਤੁਸੀਂ ਅੰਨੇ ਹੋ ਉਹਦੇ ਵਿੱਚ.
Those of us who are Christians, we say
ਜਿਹੜੇ ਵਿਸ਼ਵਾਸੀ ਹਨ ਅਸੀਂ ਇਹ ਕਹਿੰਦੇ ਹਾਂ
ਵਾਂਸ ਆਈ ਵਾਸ ਬਲਾਈਂਡ ਐਂਡ ਨਾਓ ਆਈ ਕੈਨ ਸੀ.
ਜਿਸ ਤਰ੍ਹਾਂ ਇੱਕ ਵਿਸ਼ਵਾਸੀ ਕਹਿੰਦਾ ਹੈਗਾ ਕਿ ਹਾਂ ਕਿ ਮੈਂ ਇੱਕ ਸਮਾਂ ਸੀਗਾ ਕਿ ਜਿਸ ਵੇਲੇ ਅੰਨਾ ਸੀ ਪਰ ਮੈਂ ਹੁਣ ਦੇਖ ਸਕਦਾ ਹਾਂ.
ਸੋ ਆਵਰ ਅਨਬਿਲੀਵਿੰਗ ਫਰੈਂਡਸ
ਜਿਹੜੇ ਵਿਸ਼ਵਾਸੀ ਲੋਕ ਹਨ ਮਿੱਤਰ ਦੋਸਤ
ਦੇ ਹੈਵ ਅ ਸੈਂਸ ਦੈਟ ਦੇਰ ਇਜ਼ ਸਮਥਿੰਗ ਦੇਅਰ.
ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕੁਛ ਨਾ ਕੁਛ ਹੈ.
ਬਟ ਵਿਦਆਊਟ ਦ ਲਾਈਟ ਆਫ ਦ ਗੋਸਪਲ
ਅੰਜੀਲ ਦੀ ਜਿਹੜੀ ਰੋਸ਼ਨੀ ਹੈਗੀ ਆ ਉਸ ਤੋਂ ਬਗੈਰ
we get it wrong.
ਅਸੀਂ ਗਲਤ ਹੋ ਜਾਂਦੇ ਹਾਂ.
There was a famous writer many years ago called G.K. Chesterton.
ਜਿਹੜੇ ਲਿਖ ਕੇ ਲਿਖਾ ਸੀ
G.K. Chesterton.
Chesterton ਸੀਗਾ ਉਹਦਾ ਨਾਂ, ਉਹ ਲਿਖਤ ਸੀਗਾ.
And this is what he said.
ਉਹ ਆਪਣੇ ਲਈ ਉਹਨੇ ਇਹ ਕਿਹਾ,
when people stop believing in God,
ਜਿਸ ਵੇਲੇ ਲੋਕੀ ਵਿਸ਼ਵਾਸ ਕਰਨਾ ਹਟ ਜਾਂਦੇ ਪਰਮੇਸ਼ਰ ਦੇ ਉੱਤੇ,
they don't believe in nothing,
ਉਹ ਕਿਸੇ ਚੀਜ਼ ਤੇ ਵਿਸ਼ਵਾਸ ਬਿਲਕੁਲ ਨਹੀਂ ਕਰਨਾ ਛੱਡ ਦਿੰਦੇ,
they believe in anything,
ਪਰ ਉਹ ਕਿਸ ਹਰੇਕ ਚੀਜ਼ ਤੇ ਉਹ ਵਿਸ਼ਵਾਸ ਕਰ ਲੈਂਦੇ ਆ, ਕਿਸੇ ਵੀ ਚੀਜ਼ ਤੇ ਵੀ.
So we have the darkness,
ਫਿਰ ਸਾਡੇ ਕੋਲ ਹਨੇਰਾ ਹੈਗਾ ਆ ਅਨਵਿਸ਼ਵਾਸ ਦਾ,
the darkness of ignorance,
ਉਹ ਹੈਗਾ ਕਿ ਹਨੇਰਾ ਕਿ ਜਿਹੜਾ ਕਿ ਅਸੀਂ ਲਾਪਰਵਾਹ ਹੋ ਜਾਂਦੇ ਆ,
the darkness of wickedness,
ਜਿਹੜੀ ਬੁਰੀਾਈ ਹੈਗੀ ਆ ਉਹਦਾ ਹਨੇਰਾ ਹੁੰਦਾ,
the darkness of unbelief,
ਜਿਹੜਾ ਕਿ ਅਨਵਿਸ਼ਵਾਸ ਕਰਨਾ ਇਹਦਾ ਹਨੇਰਾ.
And into that darkness,
ਉਸ ਹਨੇਰੇ ਦੇ ਵਿੱਚ, ਇਹੋ ਜਿਹੇ ਹਨੇਰੇ ਦੇ ਵਿੱਚ,
comes a light,
ਉੱਥੇ ਚਾਨਣ ਚਮਕਿਆ.
On those living in the land of deep darkness, a light has dawned,
ਉਹ ਜਿਹੜੇ ਹਨੇਰੇ ਦੀ ਦੁਨੀਆ ਵਿੱਚ ਰਹਿ ਰਹੇ ਸੀਗੇ, ਉੱਥੇ ਇੱਕ ਵੱਡੀ ਰੋਸ਼ਨੀ ਚਮਕੀ.
Now we have the advantage over the prophet Isaiah,
ਯਸ਼ਾਇਆ ਦੇ ਨਵੀ ਤੋਂ ਸਾਡੇ ਕੋਲ ਬਹੁਤ, ਅਸੀਂ ਉਹ ਤੋਂ ਬਿਹਤਰ ਹਾਂ.
Because we have our New Testament,
ਸਾਡੇ ਕੋਲ ਨਵਾਂ ਨੇਮ ਹੈ.
And we know that this light has come,
ਅਸੀਂ ਇਹ ਜਾਣਦੇ ਹਾਂ, ਨਵੇਂ ਨੇਮ ਦੇ ਵਿੱਚੋਂ ਜਾਣ ਸਕਦੇ ਹਾਂ ਕਿ ਇਹ ਜਿਹੜੀ ਰੋਸ਼ਨੀ ਹੈ ਇਹ ਜ਼ਰੂਰ ਚਮਕੀ ਹੈ, ਆਈ ਹੈ.
ਇਟਸ ਮੋਰ ਦੈਨ ਅ ਫਿਲਾਸਫੀ,
ਇਹ ਨਹੀਂ ਹੈ ਕਿ ਇੱਕ ਵੱਡੀ ਸੋਚ ਹੈਗੀ ਹੈ ਸਮਝਦਾਰੀ ਦੀ.
ਇਟਸ ਮੋਰ ਦੈਨ ਅ ਸੈਟ ਆਫ ਆਈਡੀਆਜ਼,
ਇਹ ਨਹੀਂ ਹੈ ਕਿ ਬਹੁਤ ਸਾਰੇ ਅਸੀਂ ਖਿਆਲ ਵੰਡੇ ਹੋਏ ਹੈਗੇ ਉਹਦੇ ਕਾਰਨ ਹੋਇਆ.
ਇਟਸ ਈਵਨ ਮੋਰ ਦੈਨ ਅ ਮੋਰਲ ਕੋਡ ਟੂ ਲਿਵ ਬਾਏ,
ਇਹ ਹੈ ਕਿ ਇਸ ਤੋਂ ਵੀ ਵੱਧ ਕੇ ਹੈਗੀ ਆ ਕਿ ਜਿਹੜਾ ਅਸੀਂ ਸਿੱਧ ਚਾਲ ਚੱਲਣੀ ਹੈ.
ਦ ਲਾਈਟ ਦੈਟ ਹੈਜ਼ ਡੋਨਡ ਇਜ਼ ਅ ਪਰਸਨ,
ਤੇ ਜਿਹੜੀ ਇਹ ਰੋਸ਼ਨੀ ਜਿਹੜੀ ਚਮਕੀ ਹੈ ਉਹ ਕੱਲੇ ਕੱਲੇ ਦੇ ਜੀਵਨ ਦੇ ਖੁਦ ਦੀ ਗੱਲ ਹੈ.
ਦ ਲਾਰਡ ਜੀਸਸ ਕ੍ਰਾਈਸਟ,
ਉਹ ਹੈ ਕਿ ਪ੍ਰਭੂ ਯੀਸ਼ੂ ਮਸੀਹ.
ਹੀ ਇਜ਼ ਦ ਵਨ ਹੂ ਸੈਡ,
ਉਹਨੇ ਹੀ ਇਹ ਕਿਹਾ ਹੈ,
ਆਈ ਐਮ ਦ ਲਾਈਟ ਆਫ ਦ ਵਰਲਡ,
ਮੈਂ ਹੀ ਦੁਨੀਆ ਦਾ ਚਾਨਣ ਹਾਂ.
ਐਂਡ ਦ ਗੋਸਪਲ ਆਫ ਜੋਨ ਵੀ ਫਾਈਂਡ ਦਿਸ,
ਯੋਹਨਾ ਦੀ ਇੰਜੀਲ ਦੇ ਸਾਨੂੰ ਇਹ ਮਿਲਦਾ,
ਹੀ ਇਜ਼ ਦ ਟਰੂ ਲਾਈਟ,
ਉਹ ਸੱਚੀ ਰੋਸ਼ਨੀ ਹੈ.
That gives light to everyone.
ਉਹ ਸਾਰਿਆਂ ਨੂੰ ਉਹ ਰੋਸ਼ਨੀ ਦਿੰਦਾ.
He was in the world.
ਉਹ ਦੁਨੀਆ ਦੇ ਵਿੱਚ ਸੀ.
And though the world was made through him,
ਉਹਦੇ ਦੁਆਰਾ ਦੁਨੀਆ ਬਣਾਈ ਗਈ ਸੀ.
The world did not recognize.
ਪਰ ਦੁਨੀਆ ਨੇ ਉਹਨੂੰ ਪਛਾਣਿਆ ਨਹੀਂ.
And then later on in John chapter 3.
ਫਿਰ ਬਾਅਦ ਚ ਦੇਖਦੇ ਆ ਤੀਸਰੇ ਅਧਿਆਇ ਦੇ ਵਿੱਚ ਯੋਹਨਾ ਦੀ ਇੰਜੀਲ.
This is the verdict.
ਇਹ ਇੱਕ ਫੈਸਲਾ ਹੈ.
Light has come into the world.
ਦੁਨੀਆ ਦੇ ਵਿੱਚ ਚਾਨਣ ਚਮਕਿਆ.
But people love darkness instead of light.
ਰੋਸ਼ਨੀ ਦੀ ਬਜਾਏ ਲੋਕਾਂ ਨੇ ਹਨੇਰੇ ਨੂੰ ਪਿਆਰ ਕੀਤਾ.
Because their deeds were evil.
ਕਿਉਂਕਿ ਉਹਨਾਂ ਦੇ ਕੰਮ ਜਿਹੜੇ ਸੀ ਉਹ ਬੁਰੇ ਸੀ.
That's the picture that John is giving us in his gospel.
ਆਪਣੀ ਇੰਜੀਲ ਦੇ ਵਿੱਚ ਯੋਹੰਨਾ ਸਾਨੂੰ ਇਹ ਤਸਵੀਰ ਦਿਖਾ ਰਿਹਾ ਹੈ.
Men love darkness rather than light.
ਮਨੁੱਖ ਨੇ ਹਨੇਰੇ ਨੂੰ ਚਾਨਣ ਦੀ ਬਜਾਏ ਪਿਆਰ ਕੀਤਾ.
And we know it's true.
ਅਸੀਂ ਜਾਣਦੇ ਹਾਂ ਸੱਚੀ ਗੱਲ ਹੈ.
We live in a dark world.
ਅਸੀਂ ਹਨੇਰੇ ਦੀ ਦੁਨੀਆ 'ਚ ਰਹਿ ਰਹੇ ਹਾਂ.
We live in a broken world.
ਅਸੀਂ ਟੁੱਟੀ ਹੋਈ ਦੁਨੀਆ 'ਚ ਰਹਿ ਰਹੇ ਹਾਂ.
We don't need to be persuaded of this.
ਇਹਦੇ ਦੁਆਰਾ ਇਹ ਜਿਹੜੀ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਇਹਦੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ.
We are faced with the evidence of it every day.
ਅਸੀਂ ਹਰ ਰੋਜ਼ ਅਸੀਂ ਇਹਦਾ ਸਾਹਮਣਾ ਕਰਦੇ ਹਾਂ.
As we read the news,
ਜਿਸ ਵੇਲੇ ਅਸੀਂ ਅਖਬਾਰਾਂ ਪੜ੍ਹਦੇ ਹਾਂ,
we see it in nations.
ਅਸੀਂ ਕੌਮਾਂ ਦੇ ਵਿੱਚ ਦੇਖਦੇ ਹਾਂ.
As we read the news, we see it in our society.
ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਹਾਂ, ਅਸੀਂ ਆਪਣੇ ਸਮਾਜ ਦੇ ਵਿੱਚ ਵੀ ਇਹ ਦੇਖਦੇ ਹਾਂ.
We see it even in our own families.
ਅਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਦੇਖਦੇ ਹਾਂ.
And to our great sadness,
ਪਰ ਵੱਡੀ ਦੁੱਖ ਦੀ ਗੱਲ ਇਹ ਆ,
we see it in ourselves.
ਅਸੀਂ ਆਪਣੇ ਆਪ ਦੇ ਵਿੱਚ ਵੀ ਦੇਖਦੇ ਹਾਂ.
How do we see it in ourselves?
ਅਸੀਂ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ?
We fail to live up to our own standards.
ਜੋ ਸਾਡੀ ਨਾਪ ਹੈਗੀ ਆ ਹੋਣੀ ਚਾਹੀਦੀ ਹੈਗੀ ਆ ਅਸੀਂ ਉਹਦੇ ਮੁਤਾਬਕ ਨਹੀਂ ਜੀਉਂਦੇ, ਇਸ ਕਰਕੇ ਅਸੀਂ ਦੇਖਦੇ ਹਾਂ.
Never mind God's standards.
ਪਰਮੇਸ਼ਰ ਦੇ ਸਟੈਂਡਰਡ ਦੇ ਅਸੀਂ ਕੀ ਰਹਿਣਾ ਕਿ ਅਸੀਂ ਆਪਣੇ ਸਟੈਂਡਰਡ 'ਤੇ ਨਹੀਂ ਰਹਿੰਦੇ.
We find doing the wrong thing very easy.
ਜਿਸ ਵੇਲੇ ਕੋਈ ਗਲਤ ਕੰਮ ਕਰਨਾ ਸਾਨੂੰ ਬਹੁਤ ਆਸਾਨ ਲੱਗਦਾ ਕਰਨੇ ਵਾਸਤੇ.
But doing the right thing, that's a different story.
ਜਿਸ ਵੇਲੇ ਅਸੀਂ ਸਹੀ ਕੋਈ ਕੰਮ ਕਰਨਾ ਹੁੰਦਾ ਉਸ ਸਾਨੂੰ ਔਖਾ ਲੱਗਦਾ, ਫਰਕ ਗੱਲ.
Because if we're honest with ourselves,
ਜੇ ਅਸੀਂ ਆਪਣੇ ਆਪ ਤੇ ਇਮਾਨਦਾਰ ਹੋਈਏ,
we recognize in the heart of us,
ਜੇ ਅਸੀਂ ਆਪਣੇ ਦਿਲ ਦੀ ਡੁੰਗਿਆਈ ਦੇ ਵਿੱਚ ਦੇਖੀਏ,
is a brokenness.
ਉੱਥੇ ਅਸੀਂ ਟੁੱਟਾਪਨ ਦੇਖਾਂਗੇ.
But here's the good news.
ਪਰ ਖੁਸ਼ਖਬਰੀ ਇਹ ਹੈ,
John 1 verse 5,
ਯੋਹੰਨਾ 1:5 ਦੇ ਵਿੱਚ,
the light shines in the darkness.
ਰੋਸ਼ਨੀ ਜਿਹੜੀ ਹੈਗੀ ਆ ਉਹ ਹਨੇਰੇ ਦੇ ਵਿੱਚ ਚਮਕਦੀ ਹੈ
ਐਂਡ ਦ ਡਾਰਕਨੈਸ ਹੈਜ਼ ਨਾਟ ਓਵਰਕਮ ਇਟ
ਤੇ ਹਨੇਰੇ ਨੇ ਉਹਦੇ ਉੱਤੇ ਕਾਬੂ ਨਹੀਂ ਕੀਤਾ
ਜੀਸਸ ਕੇਮ ਟੂ ਹਿਜ਼ ਓਨ
ਪ੍ਰਭੂ ਯੀਸ਼ੂ ਮਸੀਹ ਆਪਣਿਆਂ ਦੇ ਕੋਲ ਆਇਆ
ਬਟ ਦੇ ਡਿਡ ਨਾਟ ਰੈਕਗਨਾਈਜ਼
ਪਰ ਉਹਨਾਂ ਨੇ ਉਹਨੂੰ ਪਛਾਣਿਆ ਨਹੀਂ
ਦੇ ਡਿਡ ਨਾਟ ਰਿਸੀਵ ਹਿਮ
ਉਹਨੂੰ ਕਬੂਲ ਨਹੀਂ ਕੀਤਾ
ਲੇਟਰ ਔਨ ਇਨ ਦਿਸ ਪ੍ਰੋਫੇਸੀ ਆਫ ਆਇਜ਼ਾਇਆ
ਜੀ ਸ਼ਾਇਦ ਹੀ ਜਿਹੜੀ ਇਹ ਗਮ ਵਾਕ ਸੀਗਾ ਇਹਦੇ ਵਿੱਚ ਅੱਗੇ ਵਧ ਕੇ ਦੇਖਦੇ ਹਾਂ
ਹੀ ਸੈਡ ਦ ਪ੍ਰੋਮਿਸਡ ਵਨ ਵੁੱਡ ਬੀ ਡਿਸਪਾਈਜ਼ਡ ਐਂਡ ਰਿਜੈਕਟਡ ਬਾਈ ਮੈਨ
ਉਹਦੇ ਗਾਂ ਜਾ ਕੇ ਲਿਖਿਆ ਕਿ ਹਾਂ ਕਿ ਮਨੁੱਖ ਨੂੰ ਤੁੱਛ ਜਾਣਗੇ ਤੇ ਉਹ ਉਹਨੂੰ ਬਿਲਕੁਲ ਨਿਕੰਮਾ ਸਮਝਣਗੇ
ਐਂਡ ਸੋ ਇਟ ਪ੍ਰੂਵਡ
ਇਸ ਸਾਬਤ ਵੀ ਕੀਤਾ ਗਿਆ
He was put to death. He was hung on a cross.
ਸਲੀਬ ਦੇ ਉੱਤੇ ਉਹਨੂੰ ਟੰਗਿਆ ਗਿਆ ਉਹ ਮਾਰ ਦਿੱਤਾ ਗਿਆ
He was laid in a borrowed tomb.
ਜਿਹੜੀ ਉਹਦੀ ਕਬਰ ਸੀਗੀ ਉਹ ਵੀ ਜਿਹੜੀ ਕਿਸੇ ਹੋਰ ਦੀ ਸੀਗੀ
But the darkness did not overcome the
light. ਪਰ ਜਿਹੜਾ ਹਨੇਰਾ ਸੀਗਾ ਉਹਨੇ ਉਹਦੇ ਉੱਤੇ ਜਿੱਤ ਨਹੀਂ ਪਾਈ
He rose triumphantly.
ਉਹ ਜਿੱਤ ਪਾ ਕੇ ਜੀ ਉੱਠਿਆ
He defeated death.
ਉਹਨੇ ਮੌਤ ਨੂੰ ਹਰਾ ਦਿੱਤਾ
And now he lives.
ਹੁਣ ਉਹ ਇਸ ਵੇਲੇ ਜਿਉਂਦਾ ਹੈ
According to the writer of Hebrews,
ਇਬਰਾਨੀਆਂ ਦੀ ਲਿਖਤਾਂ ਦੇ ਮੁਤਾਬਕ
in the power of an indestructible life.
ਉਹ ਜੀਵਨ ਜਿਹਦਾ ਕਦੀ ਵੀ ਨਾਸ਼ ਨਹੀਂ ਹੋਊਗਾ
So that's our first point.
ਇਹ ਪਹਿਲੀ ਗੱਲ ਸੀ
Light has broken into darkness.
ਹਨੇਰੇ ਦੇ ਵਿੱਚ ਇੱਕ ਵੱਡੀ ਰੋਸ਼ਨੀ ਚਮਕੀ
And the second point from Isaiah's prophecy there in chapter 9.
ਨਵੇਂ ਅਧਿਆਇ ਦੇ ਵਿੱਚੋਂ ਜੀ ਸ਼ਾਇਦ ਹੀ ਕਿਤਾਬ ਦੇ ਵਿੱਚ ਦੂਸਰੀ ਗੰਭਾ ਤੇ ਜਿਹੜੀ ਗੱਲ ਸੀ ਉਹ ਇਹ ਹੈ
We see it in verses 3 to 5.
3 to 5 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ
A great victory is won.
ਬਹੁਤ ਵੱਡੀ ਜਿੱਤ ਪਾਈ
The prophecy is natural. It's couched in Old Testament language.
ਪੁਰਾਣੇ ਨੇਮ ਦੀ ਭਾਸ਼ਾ ਦੇ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਹੈ
But this is the language of victory.
ਇਹ ਉਹ ਭਾਸ਼ਾ ਹੈ ਜਿਹਦੇ ਵਿੱਚ ਜਿੱਤ ਹੈ
This is the language of rejoicing.
ਇਹਦੇ ਵਿੱਚ ਆਨੰਦ ਹੈ
It's a picture here of a military victory.
ਇਹ ਉਹ ਭਾਸ਼ਾ ਹੈਗੀ ਆ ਜਿਹੜੀ ਕਿ ਇੱਕ ਫੌਜ ਦੇ ਬਾਰੇ ਸਮਝਾਇਆ ਗਿਆ
The Old Testament people of God knew all about military campaigns.
ਪੁਰਾਣੇ ਨੇਮ ਦੇ ਜਿਹੜੇ ਲੋਕ ਸੀਗੇ ਉਹ ਜਾਣਦੇ ਸੀਗੇ ਕਿ ਹਾਂ ਕਿ ਜਿਹੜੀ ਫੌਜ ਹੈਗੀ ਆ ਉਹਦੇ ਚ ਭਰਤੀ ਆ ਕਿ ਹੁੰਦਾ ਹੈ
They were surrounded by hostile neighbors.
ਹਾਂ ਜ਼ਰੂਰ ਆ ਕਿ ਜਿਹੜੇ ਉਹਨਾਂ ਦੇ ਬਾਕੀ ਕੌਮਾਂ ਸੀਗੀਆਂ ਉਹਨਾਂ ਨੇ ਉਹਨੂੰ ਘੇਰਿਆ ਹੋਇਆ ਸੀਗਾ ਉਹਨਾਂ ਦੇ ਖਿਲਾਫ ਸੀ ਉਹ
And they could point to many occasions in their history
ਇਤਿਹਾਸ ਦੇ ਵਿੱਚ ਬਹੁਤ ਵਾਰੀ ਅਸੀਂ ਦੇਖ ਸਕਦੇ ਹਾਂ
When God had given them glorious victories
ਬਹੁਤ ਸਾਰੀਆਂ ਪਰਮੇਸ਼ਰ ਨੇ ਉਹਨਾਂ ਨੂੰ ਜਿੱਤਾਂ ਦਿੱਤੀਆਂ
often against what looked like insurmountable odds
ਪਰਮੇਸ਼ਰ ਨੇ ਉਸ ਵੇਲੇ ਵੀ ਜਿੱਤਾਂ ਦਿੱਤੀਆਂ ਕਿ ਜਿਸ ਵੇਲੇ ਉਹਨਾਂ ਦੇ ਲਈ ਜਿੱਤ ਪਾਉਣ ਦੇ ਲਈ ਨਾਮੁਮਕਿਨ ਸੀ
Now we need to see this victory
ਅਸੀਂ ਇਸ ਜਿੱਤ ਨੂੰ ਦੇਖੀਏ
not so much as a military victory
ਇਹ ਨਹੀਂ ਕਿ ਜਿਸ ਤਰ੍ਹਾਂ ਫੌਜ ਇੱਕ ਜਿੱਤ ਪਾਉਂਦੀ ਹੈਗੀ ਉਸ ਤਰੀਕੇ ਦੇ ਨਾਲ ਨਹੀਂ
but a spiritual victory
ਆਤਮਿਕ ਤੌਰ ਤੇ ਅਸੀਂ ਦੇਖੀਏ
to be won by the one who is the light of the world
ਉਹਨੇ ਇਹ ਜਿੱਤ ਪਾਈ ਹੈਗੀ ਆ ਜਿਹੜਾ ਕਿ ਰੋਸ਼ਨੀ ਦੁਨੀਆ ਦੇ ਲਈ ਬਣ ਕੇ ਆਇਆ
so what do we find
ਸਾਨੂੰ ਕੀ ਮਿਲਦਾ
what does the victory bring
ਇਹ ਜਿਹੜੀ ਜਿੱਤ ਹੈਗੀ ਆ ਇਹਦੇ ਵਿੱਚੋਂ ਸਾਨੂੰ ਕੀ ਮਿਲਦਾ
we see in verse 3 where it says you have enlarged the nation
ਜਿੱਥੇ ਲਿਖਿਆ ਹੋਇਆ ਕਿ ਤੂੰ ਕੌਮਾਂ ਨੂੰ ਬਹੁਤ ਵੱਡਾ ਬਣਾ ਦਿੱਤਾ
what happens in the gospel
when it's ਜੀਲਾਂ ਦੇ ਵਿੱਚ ਕੀ ਹੋਇਆ
the nation is enlarged
ਜਿਹੜੀ ਕੌਮ ਸੀਗੀ ਉਹ ਵੱਡੀ ਹੋ ਗਈ ਵੱਧ ਗਈ
not this time relating to physical territory
ਇਹ ਨਹੀਂ ਕਿ ਜਿਹੜੀ ਧਰਤੀ ਹੈਗੀ ਆ ਉਹਦੇ ਉੱਤੇ ਕਬਜ਼ਾ ਪਾ ਕੇ ਉਹ ਵੱਡੀ ਬਣ ਗਈ
but relating to the kingdom of god
ਪਰ ਪਰਮੇਸ਼ਵਰ ਦੇ ਰਾਜ ਦੀ ਗੱਲ ਹੋ ਰਹੀ ਹੈ ਕਿ ਉਹ ਵੱਧਾ ਗਿਆ
this church is evidence of the nation being increased
ਤੇ ਆ ਮੰਡਲੀ ਜਿਹੜੀ ਹੈਗੀ ਆ ਇਹ ਸਬੂਤ ਹੈਗਾ ਕਿ ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹ ਵੱਧ ਰਿਹਾ ਹੈ
The kingdom of God is expanding and growing.
ਹਾਂ ਜ਼ਰੂਰ ਹੈ ਕਿ ਪਰਮੇਸ਼ਰ ਦਾ ਰਾਜ ਜਿਹੜਾ ਹੈਗਾ ਆ ਉਹ ਵੱਧ ਰਿਹਾ ਹੈਗਾ ਤੇ ਜੁੜ ਰਿਹਾ ਹੈਗਾ
Do you remember Jesus once said my kingdom is not of this world.
ਤੁਸੀਂ ਤੁਹਾਨੂੰ ਯਾਦ ਹੋਣਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜਿਹੜਾ ਮੇਰਾ ਰਾਜ ਹੈ ਇਸ ਦੁਨੀਆ ਤੇ ਨਹੀਂ ਹੈ
Let me just give you one example of the nation being increased.
ਤੇ ਜਿਹੜੀ ਕੌਮ ਜਿਹੜੀ ਵਾਧਾ ਕਰ ਰਹੀ ਹੈ ਉਹਦੇ ਮੈਂ ਤੁਹਾਨੂੰ ਮਿਸਾਲ ਦਿੰਦਾ
Some years ago in our church we had a couple who were missionaries in outer Mongolia.
ਮੰਗੋਲੀਆ ਦੇ ਵਿੱਚ ਇਹਨਾਂ ਦੇ ਵਿੱਚ ਜੋੜਾ ਸੀਗਾ ਆਇਆ ਕਿ ਜਿਹੜਾ ਕਿ ਉਹ ਸੇਵਾ ਕਰਦੇ ਸੀ ਜਾ ਕੇ ਮਿਸ਼ਨਰੀ ਸੀ
ਅ ਵੈਰੀ ਰਿਮੋਟ ਪਲੇਸ
ਉਹ ਜਗ੍ਹਾ ਹੈਗੀ ਆ ਕਿ ਜਿੱਥੇ ਇਕੱਲਾਪਨ ਬਹੁਤ ਆ
ਐਂਡ ਦੇ ਗਿਵ ਅਸ ਅ ਸਟੈਟਿਸਟਿਕ
ਉਹਨੇ ਇਸ ਹਿਸਾਬ ਲਾ ਕੇ ਦੱਸਿਆ
ਵੈਨ ਦ ਬਰਲਿਨ ਵਾਲ ਫੈਲ ਇਨ 1989 ਵੈਨ ਦ ਬਰਲਿਨ ਵਾਲ ਫੈਲ
ਜਿਸ ਵੇਲੇ ਜਿਹੜੀ ਜਰਮਨ ਦੇ ਵਿੱਚ ਜਿਹੜੀ ਕੰਧ ਸੀਗੀ ਜਿਹਨੇ ਦੋ ਮੁਲਕ ਬਣਾਏ ਹੋਏ ਸੀਗੇ ਜਿਸ ਵੇਲੇ ਉਹ ਕੰਧ ਜਿਹੜੀ ਸੀ ਢਾ ਦਿੱਤੀ ਗਈ
They estimated that there were 40 Christians in Mongolia.
Mongolia de vich eh hisab laya si ke 40 vishwasi si.
Today there are 40,000.
Aj kal 40,000 hai.
The nation is being enlarged.
ਇਹਦਾ ਮਤਲਬ ਹੈ ਕਿ ਉਹ ਜਿਹੜੀ ਕੌਮ ਹੈ ਉਹ ਜਿਹੜਾ ਰਾਜ ਹੈ ਉਹ ਵਾਧਾ ਕਰ ਰਿਹਾ ਹੈ
The kingdom is expanding
ਜਿਹੜਾ ਪਰਮੇਸ਼ਰ ਦਾ ਰਾਜ ਹੈ ਉਹ ਹੋਰ ਵੀ ਵਾਧਾ ਕਰ ਰਿਹਾ
Second thing that happens with a military victory
ਦੂਸਰੀ ਗੱਲ ਹੁੰਦੀ ਹੈ ਕਿ ਜਿਸ ਵੇਲੇ ਫੌਜ ਦੇ ਨਾਲ ਜਿੱਤ ਪਾਈ ਜਾਂਦੀ ਆ
There is great rejoicing
ਉੱਥੇ ਵੀ ਬਹੁਤ ਆਨੰਦ ਮਨਾਇਆ ਜਾਂਦਾ ਜਿਸ ਵੇਲੇ ਜਿੱਤ ਪਾਉਂਦੇ
Great celebration
ਬਹੁਤ ਉਹ ਖੁਸ਼ੀ ਮਨਾਉਂਦੇ ਹਨ
Here Isaiah compares it to the celebration of harvest
ਇੱਥੇ ਦੇਖਦੇ ਆ ਕਿ ਜਿਸ ਵੇਲੇ ਯਸ਼ਾਇਆ ਕੰਮ ਕਰ ਗੱਲ ਕਰਦਾ ਹੈਗਾ ਉਹ ਗੱਲ ਕਰਦਾ ਹੈ ਕਿ ਜਿਸ ਵੇਲੇ ਫਸਲ ਵੱਢੀ ਜਾਂਦੀ ਹੈ
One of the songs we sing at Christmas is joy to the world the lord has come
ਤੇ ਇੱਕ ਕ੍ਰਿਸਮਸ ਦੇ ਗੀਤ ਗਾਦਾ ਜਾਂਦਾ ਹੈਗਾ ਕਿ ਦੁਨੀਆ ਦੇ ਵਿੱਚ ਆਨੰਦ ਤੇ ਖੁਸ਼ੀ ਹੋਵੇ ਕਿਉਂਕਿ ਪਰਮੇਸ਼ਰ ਆ ਚੁੱਕਾ ਹੈਗਾ ਪ੍ਰਭੂ ਆ ਗਿਆ
It is a time of great celebration
ਉਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ
What else happens when a military victory is achieved?
ਹੋਰ ਕੀ ਹੁੰਦਾ ਹੈਗਾ ਕਿ ਜਿਸ ਵੇਲੇ ਫੌਜ ਦੂਸਰੀ ਕੌਮ ਤੇ ਜਿੱਤ ਪਾਉਂਦੀ ਹੈ
Some years ago my wife and I went on holiday to Normandy in France.
France ਦੇ ਵਿੱਚ ਨੋਰਮੰਡੀ ਇਹ ਛੁੱਟੀਆਂ ਕੱਟਣ ਗਏ
And it coincided with the celebrations of the anniversary of D-Day.
D-Day ਜਿਸ ਵੇਲੇ ਦੁਨੀਆ ਦੇ ਵਿੱਚ ਲੜਾਈ ਖਤਮ ਹੋਈ ਸੀਗੀ ਉਸ ਜਿੱਤ ਪਾਈ ਸੀਗੀ ਜਰਮਨ ਦੇ ਉੱਤੇ
When the Allied forces began to establish territory in France.
France ਦੇ ਵਿੱਚ ਜਾ ਕੇ ਜਿਸ ਵੇਲੇ ਬਾਹਰਲੀਆਂ ਕੌਮਾਂ ਦੀ ਜਿਹੜੀ ਫੌਜ ਸੀਗੀ ਉਹਨਾਂ ਨੇ ਜਿੱਤ ਪਾਈ ਜਰਮਨ ਨੂੰ ਉੱਥੇ ਹਰਾਇਆ ਸੀ
Leading to the ultimate victory over Nazi Germany.
ਤੇ ਉਸ ਤੋਂ ਬਾਅਦ ਫਿਰ ਜਿਹੜੀ ਸੀਗੀ ਆਖਰ ਦੀ ਗੱਲ ਇਹ ਕਿ ਨਾਸੀ ਜਿਹੜੀ ਜਰਮਨੀ ਸੀਗੀ ਉਹਦੇ ਸਾਰੇ ਦੇ ਉੱਤੇ ਜਿੱਤ ਪਾਈ
And in every shop there was a sign.
ਹਰੇਕ ਦੁਕਾਨ ਦੇ ਵਿੱਚ ਇੱਕ ਨਿਸ਼ਾਨ ਸੀ
And it said
ਉੱਥੇ ਲਿਖਿਆ ਹੋਇਆ ਸੀ
Welcome to our liberators.
ਤੁਹਾਡਾ ਸਵਾਗਤ ਕੀਤਾ ਜਾਂਦਾ ਹੈਗਾ ਆ ਹੁਣ ਅਸੀਂ ਆਜ਼ਾਦ ਕੀਤੇ ਗਏ ਹਾਂ
What happens when a military victory is achieved?
ਕੀ ਹੁੰਦਾ ਹੈਗਾ ਜਿਸ ਵੇਲੇ ਇੱਕ ਫੌਜ ਜਾ ਕੇ ਜਿੱਤ ਪਾਉਂਦੀ ਹੈ
People are set free.
ਉਹ ਲੋਕੀ ਜਿਹੜੇ ਬੰਧਨ ਦੇ ਵਿੱਚ ਹੁੰਦੇ ਹਨ ਜਕੜੇ ਹੁੰਦੇ ਹਨ ਉਹ ਆਜ਼ਾਦ ਕੀਤੇ ਹੁੰਦੇ ਹਨ
The people of France and many other countries are set free.
ਜਿਸ ਵੇਲੇ ਜਰਮਨ ਦੇ ਉੱਤੇ ਜਿੱਤ ਪਾਈ ਬਹੁਤ ਸਾਰੇ ਜਿਹੜੇ ਫਰਾਂਸ ਸੀਗੇ ਬਾਕੀ ਆਲੇ ਦੁਆਲੇ ਦੇ ਮੁਲਕ ਸੀਗੇ ਉਹ ਆਜ਼ਾਦ ਕੀਤੇ ਗਏ ਜਿਹੜੇ ਕਿ ਹਿਟਲਰ ਨੇ ਉਹਨਾਂ ਤੇ ਕਬਜ਼ਾ
ਕੀਤਾ ਇਨ ਕਨਸੈਂਟ੍ਰੇਸ਼ਨ ਕੈਂਪਸ ਆਰ ਸੈਟ ਫ੍ਰੀ
ਜਿਹੜੇ ਕਿ ਜਿਹੜੇ ਕਨਸੈਂਟ੍ਰੇਸ਼ਨ ਕੈਂਪ ਦੇ ਵਿੱਚ ਜਿਹੜੇ ਬੰਦੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕੀਤਾ
ਪ੍ਰਿਜ਼ਨਰਸ ਆਫ ਵਾਰ ਆਰ ਸੈਟ ਫ੍ਰੀ
ਜਿਹੜੀ ਲੜਾਈਆਂ ਲੱਗੀਆਂ ਹੋਈਆਂ ਸੀਗੀਆਂ ਜਿਹੜੇ ਲੜਾਈ ਦੇ ਵਿੱਚ ਸ਼ਾਮਲ ਸੀਗੇ ਉਹ ਆਜ਼ਾਦ ਕੀਤੇ ਗਏ
ਥਿਸ ਵਿਕਟਰੀ ਆਬਟੇਨਡ ਬਾਈ ਜੀਸਸ
ਆ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਜਿੱਤ ਪਾਈ ਹੈਗੀ ਆ
means that we are set free
ida matlab eh hai ki assi khud azad kite gaye ha
set free from the penalty of sin
paap de jehdi mazdoori sigi paap di jehdi saza sigi assi oh to azad kite gaye ha
set free from the power of sin
jehdi paap di jehdi sade utte shakti sigi jene jakdeya hoya sigi assi oh to azad kite gaye
and one day set free from the presence of sin
ਹਾਂ ਕਿ ਅਸੀਂ ਇੱਕ ਦਿਨ ਜਿਹੜੀ ਪਾਪ ਜਿਹੜਾ ਸਾਡੇ 'ਚ ਵਾਸ ਕਰਦਾ ਹੈਗਾ ਉਹ ਤੋਂ ਅਸੀਂ ਬਿਲਕੁਲ ਆਜ਼ਾਦ ਕੀਤੇ ਜਾਵਾਂਗੇ
ਸੋ ਨਾਉ ਜਸਟ ਐਸ ਵੀ ਕਲੋਜ਼
ਜਿਸ ਵੇਲੇ ਅਸੀਂ ਬੰਦ ਕਰਦੇ ਹਾਂ
ਹੂ ਇਜ਼ ਰਿਸਪੋਨਸਿਬਲ ਫਾਰ ਥਿਸ ਗ੍ਰੇਟ ਵਿਕਟਰੀ
ਕੌਣ ਹੈ ਜ਼ਿੰਮੇਵਾਰ ਇਸ ਵੱਡੀ ਜਿੱਤ ਬਾਰੇ
ਵਾਟ ਇਜ਼ ਦੀ ਆਈਡੈਂਟੀਟੀ ਆਫ ਦ ਲਾਈਟ ਦੈਟ ਹੈਜ਼ ਡੋਨਡ
ਜਿਹੜੀ ਰੋਸ਼ਨੀ ਹੈਗੀ ਆ ਉਹਦੀ ਪਹਿਚਾਨ ਕਿਹੜੀ ਹੈ
Look for a moment at verses 6 and 7.
ਛੇ ਤੇ ਸੱਤ ਆਇਤ ਤੇ ਗੌਰ ਕਰੋ ਦੇਖੋ ਉਹਨੂੰ
ਇਟ ਡਿਸਕ੍ਰਾਈਬਸ ਅ ਚਾਈਲਡ ਟੂ ਬੀ ਬੋਰਨ
ਇੱਥੇ ਦੇਖਦੇ ਆ ਕਿ ਬਾਲਕ ਨੇ ਇੱਕ ਜਨਮ ਲੈਣਾ
ਇਟ ਲੁਕਸ ਲਾਈਕ ਨੋ ਆਰਡੀਨਰੀ ਚਾਈਲਡ
ਇਸ ਤਰ੍ਹਾਂ ਲੱਗਦਾ ਕਿ ਆਮ ਬੱਚਾ ਹੋਣਾ
ਹੀ ਵਿਲ ਬੀ ਕਾਲਡ ਵੰਡਰਫੁਲ ਕਾਉਂਸਲਰ
ਆਮ ਬੱਚਾ ਨਹੀਂ ਹੈਗਾ ਕਿ ਉਹ ਇੱਕ ਅਚਾਰਜ ਸਲਾਹੂ ਹੋਊਗਾ
ਮਾਈਟੀ ਗੋਡ
ਉਹ ਸਰਵਸ਼ਕਤੀਮਾਨ ਪਰਮੇਸ਼ਰ ਹੋਊਗਾ
ਐਵਰਲਾਸਟਿੰਗ ਫਾਦਰ
ਹਾਂ ਕਿ ਉਹ ਹਮੇਸ਼ਾ ਦਾ ਪਰਮੇਸ਼ਰ ਹੋਊਗਾ
ਪ੍ਰਿੰਸ ਆਫ ਪੀਸ
ਸ਼ਾਂਤੀ ਦਾ ਰਾਜਕੁਮਾਰ
He will rule over all the nations.
ਸਾਰੀਆਂ ਕੌਮਾਂ ਤੇ ਉਹ ਰਾਜ ਕਰੂ
Who fits that description?
ਇਹ ਜਿਹੜੀ ਤਸਵੀਰ ਦਿਖਾਈ ਗਈ ਹੈ ਜੋ ਕਿਹਾ ਗਿਆ ਹੈ ਕਿਹਦੇ ਬਾਰੇ ਲਿਖਿਆ ਹੋਇਆ ਜਾਂ ਕਿਹਦੇ ਬਾਰੇ ਅਸੀਂ ਕਹਿੰਦੇ ਹਾਂ
Only one person.
ਇੱਕੋ ਹੀ ਵਿਅਕਤੀ ਹੈ
Jesus himself.
ਪ੍ਰਭੂ ਯਿਸੂ ਮਸੀਹ ਆਪ ਖੁਦ ਉਹਦੇ ਬਾਰੇ ਇਹ ਗੱਲ ਕਰ ਰਿਹਾ
And what will Jesus do?
ਪ੍ਰਭੂ ਯਿਸੂ ਮਸੀਹ ਕੀ ਕਰੂਗਾ?
He will reign forever.
ਉਹ ਹਮੇਸ਼ਾ ਹਮੇਸ਼ਾ ਰਾਜ ਕਰੂ
ਵੀ ਸੀ ਇਨ ਦੀਸ ਵਰਸਸ ਇਟ ਸੇਸ ਦ ਗਵਰਨਮੈਂਟ ਵਿਲ ਬੀ ਔਨ ਹਿਸ ਸ਼ੋਲਡਰਸ
ਅਸੀਂ ਦੇਖਦੇ ਹਾਂ ਕਿ ਇੱਥੇ ਲੈਣਾ ਇਤਨ ਚ ਲਿਖਿਆ ਹੈ ਕਿ ਜਿਹੜੀ ਸਰਕਾਰ ਹੈਗੀ ਆ ਉਹਦੇ ਮੋਢੇ ਦੇ ਉੱਤੇ ਹੋਊਗੀ ਉਹ ਹੀ ਸਭ ਕੁਝ ਕਰੂਗਾ
ਆਫ ਦ ਗ੍ਰੇਟਨੈਸ ਆਫ ਹਿਸ ਗਵਰਨਮੈਂਟ ਦੇਰ ਵਿਲ ਬੀ ਨੋ ਐਂਡ
ਤੇ ਜਿਹੜੀ ਉਹਦੀ ਬਾਦਸ਼ਾਹੀ ਹੈ ਜਿਹੜਾ ਉਹਦਾ ਰਾਜ ਹੈਗਾ ਉਹਦਾ ਕਦੀ ਵੀ ਅੰਤ ਨਹੀਂ ਹੋਊਗਾ
And how will he reign?
ਉਹ ਕਿਸ ਤਰ੍ਹਾਂ ਰਾਜ ਕਰੂਗਾ ਇਹ ਵੀ ਦੱਸਿਆ ਹੋਇਆ.
Will he be a good king?
ਕੀ ਉਹ ਅੱਛਾ ਰਾਜਾ ਹੋਊ?
It says he will uphold his kingdom with justice and righteousness.
ਉਹ ਧਾਰਮਿਕਤਾ ਦੇ ਨਾਲ ਤੇ ਇਨਸਾਫ ਦੇ ਨਾਲ ਉਹ ਰਾਜ ਕਰੂ ਰਾਜਗੱਦੀ ਤੇ ਬੈਠੂ.
We need to hear this message these days.
ਇਹ ਜਿਹੜਾ ਪੈਗਾਮ ਹੈ ਜ਼ਰੂਰ ਹੈ ਸਾਨੂੰ ਸੁਣਨਾ ਚਾਹੀਦਾ.
We live in a broken world.
ਅਸੀਂ ਟੁੱਟੀ ਹੋਈ ਦੁਨੀਆ ਦੇ ਵਿੱਚ ਰਹਿ ਰਹੇ ਹਾਂ.
In fact, we are broken people in a broken world.
ਜੇ ਅਸੀਂ ਗੱਲ ਦੇਖੀਏ ਕਿ ਟੁੱਟੀ ਹੋਈ ਦੁਨੀਆ ਦੇ ਵਿੱਚ ਅਸੀਂ ਵੀ ਟੁੱਟੇ ਹੋਏ ਲੋਕ ਹਾਂ.
There are wars.
ਲੜਾਈਆਂ ਲੱਗੀਆਂ ਹੋਈਆਂ.
There are rumors of wars.
ਅਸੀਂ ਇਹ ਵੀ ਸੁਣਦੇ ਹਾਂ ਖਬਰਾਂ ਸੁਣਦੇ ਹਾਂ ਕਿ ਹਾਂ ਲੜਾਈ ਲੱਗੀ ਹੋਈ ਹੈ.
The world is in turmoil.
ਅਸੀਂ ਦੇਖਦੇ ਹਾਂ ਕਿ ਜਿਹੜੀ ਦੁਨੀਆ ਹੈਗੀ ਹੈ ਬਿਲਕੁਲ ਉਲਝਣ ਦੇ ਵਿੱਚ ਫਸੀ ਹੋਈ ਹੈ.
All seems to be chaos and confusion.
ਅਸੀਂ ਦੇਖਦੇ ਹਾਂ ਕਿ ਉਲਝਣ ਤੇ ਬਿਲਕੁਲ ਇਹ ਹਲਚਲ ਮਚੀ ਹੋਈ ਹੈ.
At least that's how it seems to us.
ਅਸੀਂ ਇਸ ਤਰੀਕੇ ਦੇ ਨਾਲ ਦੇਖ ਰਹੇ ਹਾਂ.
But who has the government on his shoulders?
ਕਿਹਦੇ ਮੋਢੇ ਉੱਤੇ ਸਰਕਾਰ ਹੈ?
Only Jesus.
ਪ੍ਰਭੂ ਯਿਸੂ ਮਸੀਹ ਦੇ ਉੱਤੇ.
God says in Psalm 2,
ਜ਼ਬੂਰ 2 ਦੇ ਵਿੱਚ ਪਰਮੇਸ਼ਰ ਕਹਿੰਦਾ,
I have installed my king in Zion.
ਮੈਂ ਆਪਣੇ ਪੁੱਤਰ ਨੂੰ ਰਾਜਗੱਦੀ ਦੇ ਦਿੱਤੀ ਹੈ.
In the history of the world there have been many kings.
ਦੁਨੀਆ ਦੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਰਾਜੇ ਆਏ ਆ ਤੇ ਗਏ ਆ.
Many presidents.
ਬਹੁਤ ਸਾਰੇ ਹੁਣ ਵੀ ਹੈਗੇ ਰਾਜੇ.
Many prime ministers.
ਪ੍ਰਾਈਮ ਮਿਨਿਸਟਰ ਵੀ ਬਹੁਤ ਹੋਏ ਹੈ.
Many dictators.
ਬਹੁਤ ਸਾਰੇ ਜਿਹੜੇ ਕਿ ਜ਼ੁਲਮ ਕਰਨ ਵਾਲੇ ਜਿਹੜੇ ਰਾਜਗੱਦੀ ਤੇ ਬੈਠੇ ਆ ਉਹ ਆਏ.
They ruled for a time.
ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ.
But now they are gone.
ਫਿਰ ਚਲੇ ਗਏ.
And largely forgotten.
ਫਿਰ ਬਾਅਦ ਦੇ ਵਿੱਚ ਕੀ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਬਾਰੇ ਭੁੱਲ ਜਾਂਦੇ ਲੋਕ.
But Isaiah is talking here about a king who will rule forever.
Yeshaya ithe gall kar reha us raje di jehda ke hamesha hamesha rajgaddi te baith ke raj karu.
In the book of Revelation,
prakash di kitab vich dekhde ha,
he has a name written.
Oh utte naam vi ohda likhya hoya hai.
King of kings,
rajyan da raja,
and Lord of lords,
prabhuan da prabhu.
All authority on heaven and on earth is given to him.
ਧਰਤੀ ਦੇ ਉੱਤੇ ਸਵਰਗ ਦੇ ਵਿੱਚ ਸਾਰਾ ਇਖਤਿਆਰ ਉਹਨੂੰ ਦਿੱਤਾ ਗਿਆ.
And Paul is writing to the church at Philippi.
ਫਿਲਪੀਆਂ ਦੀ ਮੰਡਲੀ ਨੂੰ ਪੌਲਸ ਲਿਖਦਾ.
And he says at the name of Jesus,
ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ,
one day every knee will bow.
ਇੱਕ ਦਿਨ ਹਰੇਕ ਗੋਡਾ ਜਿਹੜਾ ਉਹ ਟਿਕਿਆ ਜਾਊ ਟਿਕਾਇਆ ਜਾਊ.
So finally, what are the implications for you and me?
ਤੁਹਾਡੇ ਤੇ ਮੇਰੇ ਵਾਸਤੇ ਕੀ ਲਾਗੂ ਹੁੰਦਾ?
You know, sometimes people, when they hear the gospel or hear the truths of the Bible, they say, so what?
ਜਿਸ ਵੇਲੇ ਲੋਕੀ ਅੰਜੀਲ ਦੀ ਸੱਚਾਈ ਨੂੰ ਸੁਣਦੇ ਆ ਤੇ ਸੁਣ ਕੇ ਕਹਿੰਦੇ,
well, let me ask a question.
ਮੈਂ ਤੁਹਾਨੂੰ ਸਵਾਲ ਪਾਉਣਾ.
I put it in very blunt terms.
ਮੈਂ ਤੁਹਾਨੂੰ ਸਿੱਧੀ ਗੱਲ ਕਰਦਾ.
And this is the question.
ਇਹ ਸਵਾਲ ਆ,
whose side are you on?
ਕਿਸ ਪਾਸੇ ਹੋ ਤੁਸੀਂ?
Have you ever asked yourself, whose side am I on?
ki tusi apne wal eh sawal paya apne aap de utte ki haan ki main kedi wal khada haan.
There are only two sides.
Do hi hisse han.
You can't be don't know.
Tusi eh nahi keh sakde ki main anjaan haan ja ke mainu pata nahi.
You can't be neutral.
Tusi eh nahi hai ki assi add vichkar khad jao.
There can be no more important question than this.
Es to zyada zaruri hor sawal ho nahi sakda koi.
Our eternal destiny hangs on how we answer this question.
ਇਹ ਸਵਾਲ ਜਿਹੜਾ ਹੈਗਾ ਆ ਇਹਦੇ ਉੱਤੇ ਸਾਰਾ ਕੁਝ ਸਾਡਾ ਜਿਹੜਾ ਦਾਅ ਲੱਗਾ ਹੋਇਆ ਕਿ ਹਾਂ ਕਿ ਅਸੀਂ ਅਨੰਤ ਕਾਲ ਕਿੱਥੇ ਜਾ ਕੇ ਗੁਜ਼ਾਰਨਾ.
Are you on the side of the light?
ਕੀ ਤੁਸੀਂ ਰੋਸ਼ਨੀ ਦੇ ਵਾਲੇ ਪਾਸੇ ਹੋ?
The one who has come,
ਜਿਹੜਾ ਕਿ ਇੱਕ ਆਇਆ ਹੈ,
to give his life for us,
ਕਿ ਤਾਂ ਕਿ ਉਹ ਰੋਸ਼ਨੀ ਸਾਨੂੰ ਇਹ ਦੇਵੇ.
If you never have done that,
ਜੇ ਤੁਸੀਂ ਇਹ ਨਹੀਂ ਹਾਲੇ ਕੀਤਾ ਕੁਝ,
you are on the side of the darkness.
ਫਿਰ ਤੁਸੀਂ ਹਨੇਰੇ ਵੱਲ ਹੋ.
Are you on the victory side?
ਕੀ ਤੁਸੀਂ ਉਸ ਜਗ੍ਹਾ ਤੇ ਹਾਂ ਜਿੱਥੇ ਜਿੱਤ ਪਾਈ ਹੋਈ ਆ?
Are you identified with the one who has gained the victory?
ਕੀ ਤੁਸੀਂ ਉਹਦੇ ਨਾਲ ਸਹਿਮਤ ਹੈਗੇ ਆ, ਇੱਕ ਹੋ ਕੇ ਰਲ ਕੇ ਉਹਦੇ ਨਾਲ ਇੱਕ ਹਾਂ ਜਿਹਨੇ ਜਿੱਤ ਪਾਈ ਹੋਈ ਆ?
Do you belong to him?
ਕੀ ਤੁਸੀਂ ਉਹਦੇ ਹੋ ਚੁੱਕੇ ਹੋ?
If not,
ਜੇ ਨਹੀਂ,
you are in the place of shame and defeat.
ਫਿਰ ਤੁਸੀਂ ਉਸ ਜਗ੍ਹਾ ਤੇ ਹਾਂ ਜਿੱਥੇ ਤੁਸੀਂ ਸ਼ਰਮਿੰਦੇ ਹੋ.
What better time than now?
ਇਸ ਤੋਂ ਬਿਹਤਰ ਸਮਾਂ ਕੀ ਹੋ ਸਕਦਾ ਜਿਹੜਾ ਕਿ ਹੁਣ ਹੈ?
ਟੂ ਗਿਵ ਅਵਰ ਅਲੀਜੈਂਸ ਟੂ ਕਿੰਗ ਜੀਸਸ.
ਤਾਂ ਕਿ ਹੁਣ ਆਹ ਮੌਕਾ ਹੈਗਾ, ਹੁਣ ਇਸ ਵੇਲੇ ਅਸੀਂ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਜਿਹੜਾ ਰਾਜਾ ਹੈ ਉਹਦੇ ਅੱਗੇ ਅਸੀਂ ਆਪਣੇ ਆਪ ਨੂੰ ਅਰਪਣ ਕਰ ਦਈਏ.
ਹੀ ਇਜ਼ ਦ ਲਾਈਟ ਆਫ ਦ ਵਰਲਡ.
ਉਹ ਦੁਨੀਆ ਦਾ ਰਾਜ ਚਾਨਣ ਹੈ.
ਹੀ ਇਜ਼ ਦ ਵਨ ਹੂ ਹੈਜ਼ ਕਮ ਇਨਟੂ ਦ ਡਾਰਕਨੈਸ.
ਉਹ ਹੈ ਜਿਹੜਾ ਕਿ ਹਨੇਰੇ ਦੇ ਵਿੱਚ ਆਇਆ.
And the darkness has not overcome him.
ਹਾਂ ਜ਼ਰੂਰ ਅਸੀਂ ਇਹ ਵੀ ਦੇਖਦੇ ਹਾਂ ਕਿ ਹਨੇਰੇ ਨੇ ਉਹਦੇ ਤੇ ਜਿੱਤ ਨਹੀਂ ਪਾਈ.
He has defeated sin.
ਉਹਨੇ ਪਾਪ ਨੂੰ ਹਰਾ ਦਿੱਤਾ.
He has defeated Satan.
ਸ਼ੈਤਾਨ ਨੂੰ ਹਰਾ ਦਿੱਤਾ ਉਹਨੇ.
He has defeated death itself.
ਤੇ ਜਿਹੜੀ ਮੌਤ ਹੈ ਮੌਤ ਨੂੰ ਵੀ ਉਹਨੇ ਆਪ ਖੁਦ ਹਰਾਇਆ.
He has won these great victories.
ਇਹ ਬਹੁਤ ਵੱਡੀਆਂ ਵੱਡੀਆਂ ਜਿੱਤਾਂ ਪਾਈਆਂ ਪ੍ਰਭੂ ਨੇ.
Through his cross and resurrection.
ਤੇ ਉਹਨੇ ਇਹ ਸਭ ਕੁਝ ਸਲੀਬ ਦੇ ਉੱਤੇ ਕੀਤਾ ਜਾ ਕੇ.
ਐਂਡ ਬਿਕੋਜ਼ ਆਲ ਆਫ ਥੀਸ ਥਿੰਗਸ ਆਰ ਟਰੂ ਆਫ ਹਿਮ.
ਕਿਉਂਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਦੇ ਬਾਰੇ ਸੱਚੀਆਂ ਹਨ.
ਇਫ ਵੀ ਵਾਕ ਵਿਦ ਹਿਮ.
ਜੇ ਅਸੀਂ ਉਹਦੇ ਨਾਲ ਚੱਲਦੇ ਹਾਂ.
We can walk in the light.
ਫਿਰ ਅਸੀਂ ਵੀ ਚਾਨਣ ਦੇ ਵਿੱਚ ਚੱਲ ਸਕਦੇ ਹਾਂ.
ਇਫ ਵੀ ਵਾਕ ਵਿਦ ਹਿਮ.
ਜੇ ਅਸੀਂ ਉਹਦੇ ਨਾਲ ਚੱਲਦੇ ਹਾਂ.
We can know the victory.
ਫਿਰ ਅਸੀਂ ਉਸ ਜਿੱਤਾਂ ਨੂੰ ਵੀ ਜਾਣ ਸਕਦੇ ਹਾਂ.
We can share in the victory that he has won for us.
ਹਾਂ ਜਿਹੜੀ ਜਿੱਤ ਉਹਨ ਸਾਡੇ ਵਾਸਤੇ ਜਿੱਤ ਪਾਈ ਹੈਗੀ ਆ ਅਸੀਂ ਉਹ ਦੂਸਰਿਆਂ ਦੇ ਨਾਲ ਵੀ ਵੰਡ ਸਕਦੇ ਹਾਂ.
And best of all,
ਸਭ ਤੋਂ ਵਧੀਆ ਗੱਲ ਇਹ ਆ,
when we leave this life,
ਜਿਸ ਵੇਲੇ ਅਸੀਂ ਇਹੋ ਜਿਹਾ ਜੀਵਨ ਗੁਜ਼ਾਰਦੇ ਹਾਂ,
we will see him face to face.
ਅਸੀਂ ਫਿਰ ਉਹਨੂੰ ਆਹਮੋ ਸਾਹਮਣੇ ਦੇਖਾਂਗੇ.
At the moment we see him,
ਅਸੀਂ ਇਸ ਵੇਲੇ ਦੇਖਦੇ ਤਾਂ ਹਾਂ,
but we see him with the eye of faith.
ਅਸੀਂ ਵਿਸ਼ਵਾਸ ਦੀ ਨਿਗਾਹ ਦੇ ਨਾਲ ਉਹਨੂੰ ਦੇਖਦੇ ਹਾਂ.
If we belong to him,
ਜੇ ਅਸੀਂ ਉਹਦੇ ਹੋ ਚੁੱਕੇ ਹਾਂ,
one day that faith,
ਉਹ ਜਿਹੜਾ ਵਿਸ਼ਵਾਸ ਹੈ ਸਾਡੇ ਕੋਲ ਇਸ ਵੇਲੇ,
will be turned to sight.
ਹਾਂ ਕਿ ਇਹ ਜਿਹੜਾ ਵਿਸ਼ਵਾਸ ਦੇ ਨਾਲ ਅਸੀਂ ਦੇਖਦੇ ਹੁਣ ਇਸ ਵੇਲੇ ਰਹਿੰਦੇ ਹੈਗੇ ਹਾਂ, ਉਹ ਇੱਕ ਵਾਰੀ ਨਿਗਾਹ ਦੇ ਵਿੱਚ ਦੇਖਿਆ ਜਾਊ.
And when we see him,
ਜਿਸ ਵੇਲੇ ਅਸੀਂ ਉਹਨੂੰ ਦੇਖਾਂਗੇ,
we will be like him.
ਅਸੀਂ ਉਹਦੇ ਵਰਗੇ ਹੋਵਾਂਗੇ.
Our sin will be gone.
ਜਿਹੜਾ ਸਾਡਾ ਪਾਪ ਹੈਗਾ ਉਹ ਬਿਲਕੁਲ ਮਿਟਾਇਆ ਜਾਊ.
All of our sorrows will be gone.
ਜਿਹੜੇ ਸਾਡੇ ਦੁੱਖ ਮੁਸੀਬਤਾਂ ਹਨ ਉਹ ਵੀ ਜਾਂਦੇ ਰਹਿਣਗੇ.
All of our trials and sadnesses.
ਜਿਹੜੀ ਕਿ ਸਾਡੇ ਤੇ ਅਸੀਂ ਉਦਾਸੀ ਹੈਗੀ ਆ ਜਾਂ ਕਿਸੇ ਮੁਸ਼ਕਲਾਂ ਹੈਗੀਆਂ ਉਹ ਵੀ ਜਾਂਦੀਆਂ ਰਹਿਣਗੀਆਂ.
He himself will wipe our tears away.
ਉਹ ਆਪ ਸਾਡੇ ਹੰਝੂ ਜਿਹੜੇ ਹਨ ਪੂੰਚੇਗਾ.
And we have the promise.
ਸਾਡੇ ਕੋਲ ਇਹ ਵੀ ਵਾਅਦਾ ਹੈ.
That we will spend a joyful eternity.
ਹਾਂ ਕਿ ਅਸੀਂ ਆਨੰਦ ਵਾਲਾ ਜੀਵਨ ਜਿਹੜਾ ਹੈਗਾ ਆ ਅਨੰਤ ਕਾਲ ਦਾ ਅਸੀਂ ਉਹਦੇ ਨਾਲ ਗੁਜ਼ਾਰਾਂਗੇ.
In his glorious and beautiful presence.
ਤੇ ਉਹਦੀ ਜਿਹੜੀ ਮਹਿਮਾ ਵਾਲੀ ਤੇ ਤੇਜ ਵਾਲੀ ਤੇ ਸੁੰਦਰਤਾ ਦੀ ਹਜ਼ੂਰੀ ਹੈ ਅਸੀਂ ਉਹਦੇ ਵਿੱਚ ਵਾਸ ਕਰਾਂਗੇ.
ਆਮੇਨ.
Thank you for listening to this message. For further information, visit www.emmanuelhandsworth.org.uk.